ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇੱਕ ਤੈ ਥਾਇ ਰਾਖੇ ਮਨ ਹਰ ਜਪ ਭ੍ਰਮ ਭਾਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੋਢੀ ਸੁਲਤਾਨ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਹਰ ਗੁਰੂ ਕਾ ਸਿੱਖ ਦਿਨੇ ਤੇ ਰਾਤ ਮਨ ਕਰਕੇ ਅਰਦਾਸ ਕਰਦਾ, ਮੇਰੇ ਮਾਲਕਾ ਹਮ ਅਵਗੁਣ ਭਰੇ ਇਹ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਹੀ ਮਾਇਆ ਮੋਹ ਭਰਮ ਪੈ ਭੁਲੈ ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਜਮ ਤਰਾਸ ਮਿਟਾਈ। ਇੱਕ ਅਰਦਾਸ ਪਹਾੜ ਕੀਰਤ ਕੇ ਗੁਰੂ ਰਾਮਦਾਸ ਰਾਖੋ ਸੁਣਾਈ। ਆਪਾਂ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਪਾਠ ਵੀ ਕਰਦੇ ਹਾਂ, ਉਸ ਪਾਵਨ ਪਵਿੱਤਰ ਬਾਣੀ ਦਾ ਪਾਠ ਸਰਵਣ ਵੀ ਕਰਦੇ ਹਾਂ। ਬਾਣੀ ਦੇ ਰੰਭ ਵਿੱਚ ਆਪਾਂ ਮੰਗਲ ਸਰੂਪ ਸ਼ਲੋਕ ਪੜ੍ਹਦੇ ਹਾਂ, ਆਦਿ ਗੁਰ ਏਨਮ ਹੈ, ਜੁਗਾਦ ਗੁਰ ਏਨਮ ਹੈ, ਸਤਿਗੁਰ ਏਨਮ ਹੈ, ਸ੍ਰੀ ਗੁਰਦੇਵ ਏਨਮ ਹੈ। ਟਾਈਮ ਨਹੀਂ ਕਿ ਮੈਂ ਇਸ ਗੱਲ ਦਾ ਸੰਪੂਰਨ ਤੌਰ 'ਤੇ ਖੁਲਾਸਾ ਕਰਾਂ, ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਨਾਲ ਗੁਰੂ ਪੰਚਮ ਪਾਤਸ਼ਾਹ ਨੇ ਸ੍ਰੀ ਗੁਰਦੇਵ ਏਨਮ ਕਿਉਂ ਲਾਇਆ। ਗੁਰਮੁਖੋ, ਸਿੱਖ ਧਰਮ ਵਿੱਚ ਕੇਵਲ ਅਤੇ ਕੇਵਲ ਇੱਕ ਦੀ ਪੂਜਾ, ਇੱਕ ਦੀ ਆਰਾਧਨਾ ਔਰ ਇੱਕ ਦੇ ਅੱਗੇ ਅਰਦਾਸ ਕਰਨ ਦਾ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ। ਲੇਕਿਨ ਦੁਨੀਆ ਦਾ ਧਾਰਮਿਕ ਫਲਸਫਾ ਪੜ੍ਹੀਏ, ਇੱਕ ਖੁਦਾ, ਦੂਜਾ ਖੁਦਾ ਦਾ ਪੈਗੰਬਰ, ਤੀਜਾ ਸ਼ੈਤਾਨ ਦਾ ਜ਼ਿਕਰ ਆਉਂਦਾ ਪਾਵਨ ਕੁਰਾਨ ਵਿੱਚ। ਅਸੀਂ ਈਸਾਈ ਦੀ ਸਟੱਡੀ ਕਰਦੇ ਹਾਂ, ਇੱਕ ਖੁਦਾ, ਦੂਜਾ ਖੁਦਾ ਦਾ ਬੇਟਾ ਔਰ ਤੀਸਰਾ ਕਿਹਾ ਗਿਆ ਰੂਹ ਉਲ ਕੁਦਸ। ਲੇਕਿਨ ਕਲਗੀਧਰ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਇੱਕ ਬਿਨ ਦੂਸਰ ਸੋਰਾ ਚਨਾਰ, ਚਨਾਰ ਤੋਂ ਪਾਵ ਜਾਣ ਪਛਾਣ। ਗੁਰੂ ਕੇ ਸਿੱਖਾ ਜਿਹਨੂੰ ਆਪਾਂ ਆਮ ਬੋਲੀ 'ਚ ਕਹਿ ਦਿੰਦੇ ਹਾਂ ਵੀ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਪੁੱਛਣ ਦਾ ਕੀ ਫਾਇਦਾ, ਇਹ ਸਾਡੀ ਆਮ ਬੋਲੀ ਹੈ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਦੋਂ ਤੂੰ ਆਬਾਤ ਇੱਕ ਦੀ ਕਰਨੀ ਅਤੇ ਦੂਜਿਆਂ ਦੀ ਚਰਚਾ ਕਿਉਂ, ਉਪਰਾਲਾ ਕਰ ਇੱਕ ਨਾਲ ਜੁੜਨ ਦਾ। ਇਹ ਬੇਨਤੀ ਮੈਂ ਤਾਂ ਕਰਨ ਲੱਗਾ ਹੈ, ਆਪਾਂ ਜਦੋਂ ਵੀ ਗੁਰੂ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਅੰਮ੍ਰਿਤ ਛਕਿਆ, ਸਾਡੇ 'ਤੇ ਕਲਗੀਧਰ ਪਾਤਸ਼ਾਹ ਨੇ ਰਹਿਮਤ ਕੀਤੀ, ਸਾਨੂੰ ਅੰਮ੍ਰਿਤ ਦੀ ਦਾਤ ਮਿਲੀ, ਉਦੋਂ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਸਾਨੂੰ ਹੁਕਮ ਕਰਦੇ ਵੀ ਗੁਰੂ ਕੇ ਸਿੱਖਾ ਤੂੰ ਵਾਹਿਗੁਰੂ ਮੰਤਰ ਦਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਜਾਪ ਕਰੀ। ਇਹ ਸਕਾਨੂੰ ਬਕਾਇਦਾ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਹੁਕਮ ਕਰਦੇ ਹਨ, ਕੇਵਲ ਅਤੇ ਕੇਵਲ ਵਾਹਿਗੁਰੂ ਦਾ ਜਾਪ ਕਰਨਾ ਹੈ। ਆਪ ਭਾਮ ਕਰਕੇ ਕਈ ਵਾਰ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਕਹੀ ਜਾਂਦੇ ਹਾਂ, ਸ੍ਰੀ ਕਹਿਣਾ ਗਲਤ ਨਹੀਂ, ਲੇਕਿਨ ਇਹਦੇ ਪਿੱਛੇ ਇੱਕ ਅਧਿਆਤਮ ਫਲਸਫਾ ਹੈ। ਸ੍ਰੀ ਦਾ ਅਰਥ ਹੈ ਲਛਮੀ, ਮਾਇਆ। ਇਹ ਸ਼ਲੋਕ ਵਿੱਚ ਮੰਗਲ ਰੂਪ ਵਿੱਚ ਧੰਨ ਗੁਰੂ ਪੰਚਮ ਪਾਤਸ਼ਾਹ ਨੇ ਸ੍ਰੀ ਗੁਰਦੇਵ ਇਹ ਨਵੇਂ ਕਿਉਂ ਕਿਹਾ ਹੈ, ਉਹਦਾ ਭਾਵ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਮਾਇਆ ਨੂੰ ਚਰਨੀ ਲਾ ਕੇ ਰੱਖਿਆ, ਮਾਇਆ ਉਹਨਾਂ 'ਤੇ ਹਾਵੀ ਨਹੀਂ ਹੋਈ। ਧੰਨ ਗੁਰੂ ਰਾਮਦਾਸ ਅਤੇ ਗੁਰੂ ਨਾਨਕ ਪ੍ਰਕਾਸ਼ ਪੜ੍ਹੋ, ਉੱਥੇ ਆਉਂਦਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਾਇਆ ਨੂੰ 12 ਕੋ ਦੂਰ ਰੱਖਿਆ ਔਰ ਦੂਸਰੇ ਜਾਮੇ ਦੇ ਵਿੱਚ ਉਹਨੂੰ 6 ਕੋ ਦੂਰ ਰੱਖਿਆ। ਤੀਸਰੇ ਜਾਮੇ 'ਚ ਮਾਇਆ ਗੁਰੂ ਕੇ ਦਰਵਾਜ਼ੇ ਦੇ ਅੱਗੇ ਆਣ ਖੜੀ, ਜਿਵੇਂ ਆਪਾਂ ਗੋਇੰਦਵਾਲ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਨਾ, ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਸੀ ਵੀ ਗੁਰਮੁਖੋ ਜਿੰਨਾ ਵੀ ਆਪਾਂ ਨੂੰ ਰਾਸ਼ਨ ਪਾਣੀ ਚਾਹੀਦਾ ਉਨਾ ਲੈ ਲਓ, ਬਾਕੀ ਆਪਾਂ ਕਰ ਲੈ ਲਾਂਗੇ। ਔਰ ਰਾਤ ਨੂੰ ਜਿੰਨੇ ਬਰਤਨ ਹੁੰਦੇ ਸਨ ਉਹਨਾਂ ਨੂੰ ਮਾਂਜ ਕਰਕੇ ਮੂਧਿਆਂ ਮਾਰ ਦਿੱਤਾ ਜਾਂਦਾ। ਕਾਰਨ ਜਿਹੜੇ ਵਾਹਿਗੁਰੂ ਨੇ ਅੱਜ ਦਿੱਤਾ ਉਹ ਕੱਲ੍ਹ ਵੀ ਦੇਗਾ। ਲੇਕਿਨ ਚੌਥੇ ਜਾਮੇ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਉਸ ਮਾਇਆ ਨੂੰ ਚਰਨੀ ਲਾ ਤਾਂ ਲਿਆ ਪਰ ਉਹਨੂੰ ਹਾਵੀ ਨਹੀਂ ਹੋਣ ਦਿੱਤਾ। ਜਿਵੇਂ ਆਪਾਂ ਦੁਨੀਆਦਾਰ ਗੱਲਾਂ ਕਰਦੇ ਹਾਂ ਗਿਆਨੀ ਜੀ, ਮਾਇਆ ਤੋਂ ਬਿਨਾਂ ਸਰਦਾ ਨਹੀਂ ਗੁਰਮੁਖ ਬਿਲਕੁਲ ਦਰੁਸਤ ਹੈ ਔਰ ਇਹ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ। ਕਹੋ ਕਬੀਰ ਉਧਰ ਤੇ ਸਮਾਇਆ, ਜਿਹਨੂੰ ਪੇਟ ਲੱਗਾ ਉਹਨੂੰ ਮਾਇਆ ਲਾਜ਼ਮੀ ਚਾਹੀਦੀ ਹੈ, ਪਰ ਫਰਕ ਗੁਰਮੁਖ ਇਹਨਾਂ ਹੈ, ਅਸੀਂ ਮਾਇਆ ਨੂੰ ਜੁੱਤੀ ਬਣਾ ਕੇ ਰੱਖਣਾ ਹੈ, ਪਰ ਕਦੇ ਕਿਸੇ ਬੰਦੇ ਨੇ ਜੁੱਤੀ ਸਿਰ 'ਤੇ ਨਹੀਂ ਰੱਖੀ। ਜਿਹੜੀ ਜੁੱਤੀ ਹੈ ਨਾ ਉਹ ਪੈਰ ਢੱਕਣ ਵਾਸਤੇ ਹੈ ਅਤੇ ਸਿਰ ਢੱਕਣ ਵਾਸਤੇ ਦਸਤਾਰ ਹੀ ਕੰਮ ਆਏਗੀ। ਤੋ ਧੰਨ ਗੁਰੂ ਰਾਮਦਾਸ ਮੇਰੇ ਮਾਲਕ ਨੇ ਉਸ ਮਾਇਆ ਨੂੰ ਚਰਨਾਂ ਦੀ ਦਾਸੀ ਬਣਾ ਕਰਕੇ ਰੱਖਿਆ, ਜਿਸ ਕਾਰਨ ਕਰਕੇ ਸਤਾ ਬਲਵੰਡਾ ਜੀ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਪੂਰੀ ਹੋਈ ਕਰਾਮਾਤ ਤੋਂ ਭਾਵ ਇਹ ਹੈ ਜਿਸ ਮਾਇਆ ਨੇ ਵੱਡੇ ਵੱਡੇ ਰਿਸ਼ੀਆਂ ਨੂੰ ਵੱਡੇ ਵੱਡੇ ਵਿਦਵਾਨਾਂ ਨੂੰ ਡਲਾ ਦਿੱਤਾ, ਮੇਰੇ ਮਾਲਕਾ ਉਹ ਗੁਰੂ ਰਾਮਦਾਸ ਪਾਤਸ਼ਾਹ ਤੇਰੇ 'ਤੇ ਮਾਇਆ ਆਪਣਾ ਪ੍ਰਭਾਵ ਨਾ ਪਾ ਸਕੀ। ਤਾਂ ਉਹ ਸੋਢੀ ਸੁਲਤਾਨ ਗੁਰੂ ਰਾਮਦਾਸ ਮੇਰੇ ਮਾਲਕ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸਦੇ ਹਨ। ਅਰਦਾਸ ਕਿਸ ਤਰ੍ਹਾਂ ਕੀਤੀ ਜਾਏ ਔਰ ਦੂਸਰਾ ਉਹ ਪਰਿਪੂਰਨ ਪਰਮਾਤਮਾ ਕਿੰਨੀ ਸ਼ਕਤੀ ਦਾ ਮਾਲਕ ਹੈ, ਅਰਦਾਸ ਕਿਹਦੇ ਅੱਗੇ ਕਰਨੀ ਹੈ, ਕਿਸ ਤਰ੍ਹਾਂ ਕਰਨੀ ਹੈ, ਇਹ ਪਾਵਨ ਪਵਿੱਤਰ ਤਰੀਕਾ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਸਰਵਣ ਕਰੀਏ, ਮਨ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਲਿਆਈਏ, ਸਹਿਯੋਗ ਦਿਓ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ ਘਰ ਸਤਵਾ।
ਸੂਹੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਪਾਵਨ ਪਵਿੱਤਰ ਫਰਮਾਨ ਬਾਣੀ ਉਚਾਰਨ ਕਰ ਰਹੇ ਹਨ। ਸਤਵੇਂ ਘਰ ਸੁਰਤਾਲ ਦੇ ਵਿੱਚ ਇਹਦਾ ਉਚਾਰਨ ਕਰਨਾ ਹੈ। ਇਹਦਾ ਮੈਂ ਅੰਤਰੀਵ ਅਰਥ ਸਤਵੇਂ ਦਾ ਇਹ ਵੀ ਸਮਝਿਆ ਹੈ, ਗੁਰੂ ਕੇ ਸਿੱਖਾ ਜੇ ਤੂੰ ਪਰਿਪੂਰਨ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਚੜ੍ਹਨਾ ਨਾ ਤੇ ਥੋੜ੍ਹਾ ਜਿਹਾ ਖੇਚਲ ਕਰ। ਉਹ ਕਿਹੜੀ? ਪੰਜਾਂ ਵਿਕਾਰਾਂ 'ਤੇ ਕਾਬੂ ਪਾ ਕੇ ਮਨ ਅਤੇ ਬੁੱਧ ਦੇ ਦੁਆਰਾ ਜਦੋਂ ਤੂੰ ਆਪਣੇ ਆਪ ਨੂੰ ਪ੍ਰਭੂ ਦੇ ਸਮਰਪਿਤ ਕਰ ਦੇਗਾ ਤੇਰੀ ਗੱਲ ਬਣ ਜਾਏਗੀ, ਕਿਉਂਕਿ ਸਤਵਾਂ ਆਇਆ ਨਾ। ਪੰਜ ਗਿਆਨ ਇੰਦਰੀਆਂ 'ਤੇ ਕਾਬੂ ਰੱਖ। ਗਿਆਨ ਇੰਦਰੀਆਂ 'ਤੇ ਕਾਬੂ ਕਿਵੇਂ ਰੱਖਣਾ ਹੈ? ਅਸੀਂ ਕੰਨਾਂ ਨਾਲ ਗੁਰਮੁਖੋਂ ਸੁਣਨਾ ਪਰ ਕਿਸੇ ਦੀ ਨਿੰਦਿਆ ਨਹੀਂ ਸੁਣਨੀ। ਅਸੀਂ ਜ਼ਬਾਨ ਨਾਲ ਬੋਲਣਾ ਹੈ ਲੇਕਿਨ ਆਪਣੀ ਜ਼ਬਾਨ ਨਾਲ ਕਿਸੇ ਨੂੰ ਬੁਰਿਆਂ ਨਹੀਂ ਕਹਿਣਾ। ਅਸੀਂ ਅੱਖਾਂ ਨਾਲ ਵੇਖਣਾ ਹੈ ਲੇਕਿਨ ਵੇਖਦਿਆਂ ਵੇਖਦਿਆਂ ਉਹਨਾਂ 'ਚ ਪਰਮਾਤਮਾ ਦੀ ਜੋਤ ਨੂੰ ਤੱਕਣਾ। ਇਸ ਪ੍ਰਕਾਰ ਪੰਜ ਗਿਆਨ ਇੰਦਰੀਆਂ ਦੀ ਸ਼ੁਭ ਵਰਤੋਂ ਔਰ ਛੇਵਾਂ ਮਨ 'ਤੇ ਕੰਟਰੋਲ। ਦੂਸਰਾ ਸੱਤਵਾਂ ਜਿਹੜੀ ਬੁੱਧੀ ਹੈ ਇਹਦਾ ਕੰਮ ਹੈ ਵਤਰੇਕ ਕਰਨਾ, ਅਨਲਿਸਿਸ ਕਰਨਾ, ਨਖੇੜਾ ਕਰਨਾ, ਚੰਗਿਆਈ ਦੇ ਗਾਹਕ ਬਣ ਕੇ ਅਤੇ ਬੁਰਿਆਈ ਨੂੰ ਤਿਆਗਣ ਦਾ ਯਤਨ ਕਰਨਾ। ਇਹ ਸੱਤਵਾਂ ਘਰ ਸਾਨੂੰ ਅੰਤਰੀਵ ਤੌਰ 'ਤੇ ਸਿੱਖਿਆ ਦਿੰਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ ਔਰ ਉਹਦੀ ਸਮਝ ਸੱਚਾ ਗੁਰੂ ਕਿਰਪਾ ਕਰੇ ਤੇ ਤਾਂ ਪਵੇਗੀ। ਸਾਡਾ ਮਨ ਅੱਕ ਗਿਆ, ਹੈਰਾਨੀ ਦੀ ਗੱਲ, ਮਹੀਨੇ ਵਿੱਚ 30 ਦਿਨ ਕਥਾ ਹੁੰਦੀ ਹੈ ਅਤੇ ਜਿੰਨੇ ਵੀ ਕਥਾ ਵਾਚਕ ਆਉਂਦੇ ਸਾਰੇ ਕਹਿੰਦੇ ਏਕ ਓਂਕਾਰ ਸਤਿਗੁਰ ਪ੍ਰਸਾਦ, ਇਹਦੇ ਬਿਨਾਂ ਸਰਦਾ ਨਹੀਂ। ਰੋਜ਼ਾਨਾ ਇੱਕੋ ਗੱਲ ਕਹੀ ਜਾਣੀ ਵੀ ਏਕ ਓਂਕਾਰ ਸਤਿਗੁਰ ਪ੍ਰਸਾਦ, ਏਕ ਓਂਕਾਰ ਸਤਿਗੁਰ ਪ੍ਰਸਾਦ। ਸਾਡੀ ਰਾਏ ਵੀ ਗਿਆਨੀ ਜੀ ਇਹ ਨਾਂ ਪੜ੍ਹਿਆ ਜਾਏ, ਉਹ ਭਲਿਆ ਪੁਰਸ਼ਾ ਤੇਰੇ ਸੁਝਾਅ ਦੇ ਸਦਕੇ ਜਾਵਾਂ, ਤੂੰ ਰੋਜ਼ਾਨਾ ਸਵਾਸ ਲੈਂਦਾ ਅਤੇ ਕਦੇ ਆਖਿਆ ਵੀ ਗਿਆਨੀ ਜੀ ਅੱਜ ਸਾਹ ਲੈ ਲਈਏ, ਅੱਜ ਨਾ ਲਈਏ, ਕਦੇ ਆਖਿਆ ਵੀ ਅੱਜ ਸਾਹ ਨਹੀਂ ਲੈਣੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇ ਤੈਨੂੰ ਅਰਥਾਂ ਨਾਲ ਵੀ ਨਫ਼ਰਤ ਹੋ ਗਈ, ਤੈਨੂੰ ਇਹਦੇ ਪੜ੍ਹਨ 'ਤੇ ਵੀ ਨਫ਼ਰਤ ਹੋ ਗਈ ਵੀ ਰੋਜ਼ਾਨਾ ਇਹ ਗ੍ਰੰਥੀ ਸਿੰਘ ਇਹੋ ਪੜ੍ਹੀ ਜਾਂਦਾ ਹੈ, ਕਥਾ ਵਾਲੇ ਨੂੰ ਕਥਾ ਨਹੀਂ ਆਉਂਦੀ, ਉਹ 5 ਮਿੰਟੇ ਵੀ ਟਾਈਮ ਕਵਰ ਕਰ ਜਾਂਦੇ ਨੇ। ਉਹ ਗੁਰਮੁਖਾ, ਜਿਵੇਂ ਜੀਵਨ ਵਾਸਤੇ ਸਵਾਸ ਰੋਜ਼ਾਨਾ ਜ਼ਰੂਰੀ ਹਨ, ਜਿਵੇਂ ਤਨ ਦੀ ਤੰਦਰੁਸਤੀ ਵਾਸਤੇ ਰੋਜ਼ਾਨਾ ਭੋਜਨ ਜ਼ਰੂਰੀ ਹੈ, ਇਸੇ ਤਰ੍ਹਾਂ ਪ੍ਰੀਤਮ ਦੇ ਦੇਸ਼ ਵਿੱਚ ਜਾਣ ਲਈ ਇਹ ਗੁਰਮੁਖਾ ਇਹ ਏਕ ਓਂਕਾਰ ਸਤਿਗੁਰ ਪ੍ਰਸਾਦ ਤੈਨੂੰ ਪ੍ਰੀਤਮ ਦੇ ਦੇਸ਼ ਲੈ ਜਾਏਗਾ, ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਾ ਦੇਗਾ। ਪਰ ਇੱਕ ਗੱਲ ਯਾਦ ਰੱਖੀ, ਭਾਵੇਂ ਤੇਰੇ ਪਿੰਡ ਏਅਰਪੋਰਟ ਹੋਵੇ ਪਰ ਉਹਨਾਂ ਚਿਰ ਜਹਾਜ਼ 'ਤੇ ਨਹੀਂ ਚੜਿਆ ਜਾਣਾ ਜਿੰਨਾ ਚਿਰ ਟਿਕਟ ਨਾ ਹੋਈ। ਤੇਰੇ ਪਿੰਡ ਨੂੰ ਗੱਡੀਆਂ ਚੱਲਣ ਬਾਤ ਨਹੀਂ ਬਣਨੀ ਜਿੰਨਾ ਚਿਰ ਟਿਕਟ ਨਾ ਹੋਏ। ਇਸੇ ਪ੍ਰਕਾਰ ਪਰਮਾਤਮਾ ਤੱਕ ਪਹੁੰਚਣਾ ਅਤੇ ਗੁਰਮੁਖਾ ਗੁਰੂ ਦੀ ਕਿਰਪਾ ਦੀ ਟਿਕਟ ਲੈ, ਜਿੰਨਾ ਚਿਰ ਗੁਰੂ ਨੇ ਕਿਰਪਾ ਨਾ ਕੀਤੀ ਉਹਨਾਂ ਚਿਰ ਪ੍ਰੀਤਮ ਦੇ ਦੇਸ਼ ਦੀ ਉਡਾਰੀ ਨਹੀਂ। ਇਹ ਏਕ ਓਂਕਾਰ ਸਤਿਗੁਰ ਪ੍ਰਸਾਦ ਦਾ ਅੰਤਰੀ ਸਿੱਖਿਆ ਜਾਣਨਾ ਕਰੀਏ।
ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾ,
ਹੇ ਪਰਿਪੂਰਨ ਪ੍ਰਮਾਤਮਾ ਤੇਰੇ ਮੈਂ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਨਾ ਕਰਾਂ, ਕਿਉਂ ਆਪਣੇ ਘਰ ਗੁਰਮੁਖ ਪੁੱਤਰ ਹੋਇਆ, ਉਹਨੂੰ ਪਾਲਿਆ ਪੜ੍ਹਾਇਆ ਲਿਖਾਇਆ ਵਿਆਹਿਆ ਅਤੇ ਕਹਿੰਦੇ ਗੁਰਮੁਖਾ ਹੁਣ ਤੂੰ ਗੱਭਰੂ ਹੋ ਗਿਆ ਅਤੇ ਆਪਣਾ ਕਮਾ ਖਵਾ ਦੇ, ਥੋੜ੍ਹੀ ਬਹੁਤੀ ਸਾਡੀ ਵੀ ਸੇਵਾ ਕਰ। ਅਸੀਂ ਪੁੱਤਰ ਨੂੰ ਜਵਾਬ ਵੀ ਦੇ ਦਿੱਤਾ, ਪਰ ਪਰਿਪੂਰਨ ਪਰਮਾਤਮਾ ਕਿਹੋ ਜਿਹਾ ਹੈ, ਜਦੋਂ ਅਸੀਂ ਮਾਂ ਦੇ ਗਰਭ ਵਿੱਚ ਆਏ ਤਾਂ ਸਾਡੀ ਉਦੋਂ ਵੀ ਉਹਨੇ ਰੱਖਿਆ ਕੀਤੀ। ਜਦੋਂ ਅਸੀਂ ਮਾਂ ਦੇ ਗਰਭ ਵਿੱਚ ਆਏ ਨਾ, ਸਾਡੀ ਉਸ ਵਾਹਿਗੁਰੂ ਨੇ ਉੱਥੇ ਵੀ ਰੱਖਿਆ ਕੀਤੀ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਮਾਤਾ ਕਿ ਉਧਰ ਮਹਿ ਪਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ, ਮਨੋ ਕੋ ਵਸਾਰੀਏ ਏ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੈ। ਉਹ ਗੁਰਮੁਖਾ ਮਾਂ ਦੇ ਪੇਟ ਵਿੱਚ ਜਠਰਾਗਨ ਅਗਨੀ ਸੀ ਔਰ ਉਸ ਪਰਿਪੂਰਨ ਪਰਮਾਤਮਾ ਨੇ ਤੇਰੀ ਉੱਥੇ ਵੀ ਰੱਖਿਆ ਕੀਤੀ। ਇਸ ਕਰਕੇ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਾਂ। ਬੜੀ ਸਾਦੀ ਜੀ ਮੈਂ ਉਦਾਹਰਨ ਤੁਹਾਨੂੰ ਦੇਣ ਲੱਗਾ ਹੈ। ਇੱਕ ਬੱਚਾ ਮੀਰਾਂ ਦੇ ਘਰ ਪੈਦਾ ਹੋਇਆ, ਇਹ ਗਰੀਬਾਂ ਦੇ ਘਰ ਪੈਦਾ ਹੋਇਆ, ਸਮੇਂ ਨਾਲ ਹੌਲੀ ਹੌਲੀ ਬੱਚੇ ਦੇ ਦੰਦ ਉੱਗਣੇ ਸ਼ੁਰੂ ਹੋ ਗਏ। ਇਹ ਨਹੀਂ ਵੀ ਇਹਦੀ ਮਾਂ ਨੇ ਵਿਟਾਮਿਨ ਲਿਆ ਅਤੇ ਦੂਜੇ ਦੀ ਮਾਂ ਨੇ ਰੁੱਖੀਆਂ ਰੋਟੀਆਂ ਖਾਧੀਆਂ, ਲੇਕਿਨ ਦੋ ਬੱਚਿਆਂ ਦੇ ਮੂੰਹ 'ਚ ਦੰਦੀਆਂ ਹੋ ਗਈਆਂ ਅਤੇ ਜਦੋਂ ਉਹ ਸਮੇਂ ਦੇ ਚੱਕਰ ਦੇ ਨਾਲ ਜਿਹੜੀਆਂ ਦੁੱਧ ਵਾਲੀਆਂ ਦੰਦੀਆਂ ਉੱਖੜ ਜਾਂਦੀਆਂ ਨੇ ਨਾ, ਅਤੇ ਆਪਾਂ ਕਦੇ ਨਹੀਂ ਆਖਿਆ ਵੀ ਫਾਰਮ ਭਰੋ ਸਾਨੂੰ ਨਵੇਂ ਦੰਦ ਚਾਹੀਦੇ ਨੇ। ਉਸ ਵਾਹਿਗੁਰੂ ਨੇ ਆਪਣੇ ਨਿਯਮ ਦੇ ਮੁਤਾਬਕ ਸਾਨੂੰ ਨਵੇਂ ਦੰਦ ਦੁਬਾਰਾ ਦੇ ਦਿੱਤੇ। ਇਸ ਕਰਕੇ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਨਾ ਕਰਾਂ, ਕਾਰਨ ਕੀ ਹੈ?
ਤੂੰ ਸਾਹਿਬ ਗੁਣੀ ਨਿਧਾਨਾ,
ਸਾਹਿਬ ਤੋਂ ਭਾਵ ਹੁੰਦਾ ਸਤਿਕਾਰ ਯੋਗ ਉੱਚੀ ਹਸਤੀ, ਔਰ ਇਹਦਾ ਬੜਾ ਸੁੰਦਰ ਅਰਥ ਅੰਗਰੇਜ਼ੀ 'ਚ ਕੀਤਾ ਹੈ, ਹਿਜ ਹਾਈਨੈਸ ਸਾਰਿਆਂ ਤੋਂ ਉੱਚਾ, ਸਾਰਿਆਂ ਤੋਂ ਵੱਡਾ, ਸਾਹਿਬ ਦਾ ਭਾਵ ਸਤਿਕਾਰ ਯੋਗ। ਇੱਕ ਮੈਂ ਇਹਦੇ ਨਾਲ ਬੇਨਤੀ ਕਰਾਂ, ਜਦੋਂ ਆਪਾਂ ਇਹਦਾ ਪਾਠ ਕਰਦੇ ਹਾਂ ਨਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਖੁਦ ਇਹ ਪੜ੍ਹਨ ਲੱਗਿਆ ਕਈ ਵਾਰ ਗਲਤੀ ਕਰ ਜਾਂਦਾ, ਮੈਂ ਇੱਥੋਂ ਸ਼ੁੱਧ ਨਹੀਂ ਪੜਿਆ ਜਾਂਦਾ। ਇਹ ਮੈਂ ਬੇਨਤੀ ਤਾਂ ਕਰਨ ਲੱਗਾ ਹੈ, ਜਦੋਂ ਆਪਾਂ ਗੁਰਬਾਣੀ ਸਾਹਿਬ ਸ਼ਬਦ ਪੜ੍ਹਦੇ ਹਾਂ ਨਾ, ਉਦੋਂ ਆਪਾਂ ਕੰਨੇ ਦਾ ਖਿਆਲ ਨਹੀਂ ਰੱਖਦੇ, ਕਦੇ ਧਿਆਨ ਕਰਿਆ ਜੇ। ਆਪਾਂ ਆਮ ਪੜ੍ਹਦੇ ਨੇ ਸਾਹਿਬ, ਇਹਦਾ ਉਚਾਰਨ ਕਰਨਾ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਨਾ ਸਾਹਿਬ, ਸੱਸੇ ਨੂੰ ਕੰਨਾਂ ਲਾ ਕੇ ਪੜ੍ਹਨਾ ਹੈ, ਸੱਸਾ ਮੁਕਤਾ ਕਿਤੇ ਨਹੀਂ। ਵਿਸ਼ੇਸ਼ ਤੌਰ 'ਤੇ ਇਹਦਾ ਉਚਾਰਨ ਦਾ ਖਿਆਲ ਰੱਖਣਾ, ਤੂੰ ਸਾਹਿਬ ਗੁਣੀ ਨਿਧਾਨਾ, ਤੂੰ ਸਾਰਿਆਂ ਦਾ ਉੱਚਾ ਹੈ ਅਤੇ ਗੁਣਾਂ ਦਾ ਖਜ਼ਾਨਾ ਹੈ। ਗੁਣਾਂ ਦਾ ਖਜ਼ਾਨਾ ਤੂੰ ਭਾਵ ਇਹ ਹੈ, ਤੇਰੇ 'ਚ ਇੰਨੇ ਗੁਣ ਨੇ ਉਹਨਾਂ ਦੀ ਮਿਣਤੀ ਗਿਣਤੀ ਨਹੀਂ ਹੋ ਸਕਦੀ। ਨਿਧਾਨਾ ਦਾ ਭਾਵ ਬੈਂਕ ਖਜ਼ਾਨਾ, ਇਹ ਵਾਹਿਗੁਰੂ ਤੂੰ ਗੁਣਾਂ ਦਾ ਖਜ਼ਾਨਾ। ਮੈਂ ਬੇਨਤੀ ਕਰਾਂ,
ਤੁਮਰੀ ਮਹਿਮਾ ਵਰਨ ਨਾ ਸਕੋ।
ਹਾਂ, ਜਿਵੇਂ ਜਿਵੇਂ ਕਿਸੇ ਗੁਰਮੁਖ ਮਹਾਂਪੁਰਸ਼ ਨੂੰ ਅਨੁਭਵ ਹੋਇਆ ਨਾ, ਉਹਨੇ ਆਪਣੇ ਅਨੁਭਵ ਦੇ ਮੁਤਾਬਕ ਉਹਦੀ ਗੁਰਮੁਖੋ ਵਡਿਆਈ ਕੀਤੀ। ਜਿਵੇਂ ਆਪਾਂ ਆਪਣੇ ਬੱਚਿਆਂ ਦਾ ਨਾਂ ਰੱਖਦੇ ਹਾਂ, ਜਿਵੇਂ ਵੱਖ ਵੱਖ ਵਸਤੂਆਂ ਬਣੀਆਂ ਨੇ, ਮਨੁੱਖ ਦੀ ਕਿਰਤ ਨੇ ਔਰ ਮਨੁੱਖ ਨੇ ਉਹਨਾਂ ਦੇ ਨਾਂ ਘੜ ਦਿੱਤੇ। ਇਹ ਦੀਵਾ ਹੈ, ਇਹ ਚੱਕੀ ਹੈ, ਇਹ ਕੋਹਲੂ ਹੈ, ਇਹ ਹਲ ਹੈ, ਇਹ ਪੰਜਾਲੀ, ਇਹ ਤੱਕੜੀ ਇਤਿਆਦਿਕ ਜਿਹੜੀਆਂ ਮਨੁੱਖੀ ਕਿਰਤ ਨੇ ਉਹਨਾਂ ਦੇ ਨਾਂ ਵੀ ਧਰੇ। ਲੇਕਿਨ ਇੱਕ ਗੱਲ ਅਜੀਬੋ ਗਰੀਬ, ਜਿਸ ਪਰਮਾਤਮਾ ਨੇ ਸਾਨੂੰ ਬਣਾਇਆ ਅਸੀਂ ਉਹਦੇ ਵੀ ਆਪਣੀ ਮਰਜ਼ੀ ਮੁਤਾਬਕ ਨਾਂ ਰੱਖਿਆ। ਰੱਬ ਦਾ ਨਾਂ ਇੱਕ ਨਹੀਂ। ਜਿਵੇਂ ਜਿਵੇਂ ਕਿਸੇ ਪਰਮੇਸ਼ਰ ਦੇ ਪਿਆਰੇ ਨੂੰ ਅਨੁਭਵ ਹੋਇਆ, ਇਹ ਗੱਲ ਯਾਦ ਰੱਖਣੀ, ਰੱਬ ਦਾ ਕੋਈ ਨਾਂ ਵੀ ਗਲਤ ਨਹੀਂ। ਮੁਹੰਮਦ ਸਾਹਿਬ ਨੇ ਉਹਨੂੰ ਅੱਲਾ ਕਹਿ ਕੇ ਮਾਣ ਦਿੱਤਾ, ਸਤਿਕਾਰ ਕੀਤਾ। ਔਰ ਜਿਹੜੇ ਈਸਾਈ ਭਰਾ ਨੇ ਉਹ ਲਗਾਜ ਸ਼ਬਦ ਵੀ ਵਰਤੇ ਨੇ, ਯਹੋਵਾ ਸ਼ਬਦ ਕਹਿੰਦੇ ਹਨ। ਔਰ ਇਸੇ ਪ੍ਰਕਾਰ ਜਿਵੇਂ ਆਪਾਂ ਸ੍ਰੀ ਮਾਫ ਕਰਨਾ ਮਾਰੂ ਰਾਗ ਪੜ੍ਹਦੇ ਹਾਂ ਨਾ, ਔਰ ਉੱਥੇ ਉਹਨੂੰ ਦਮੋਦਰ, ਮਧਸੂਦਨ, ਗੋਬਿੰਦ ਇਉਂ ਬੇਅੰਤ ਨਾਵਾਂ ਨਾਲ ਉਹਨੂੰ ਚੇਤੇ ਕੀਤਾ ਹੈ। ਜਿਸ ਤਰ੍ਹਾਂ ਹਿੰਦੂ ਮਤ ਵਿੱਚ ਜਿਹੜਾ ਦਮੋਦਰ ਨਾਮ ਪ੍ਰਚਲਿਤ ਹੋਇਆ ਨਾ, ਕਈ ਗੁਰਮੁਖ ਜਾਤੀ ਨਾਮ ਨੇ, ਕਈ ਵਿਸ਼ੇਸ਼ਣਵਾਚਕ ਨਾਮ ਹਨ। ਦਮੋਦਰ ਸ਼ਬਦ ਸਾਡੇ ਸਨਾਤਨ ਮਤ ਵਿੱਚ ਉਦੋਂ ਪ੍ਰਚਲਿਤ ਹੋਇਆ, ਸ੍ਰੀ ਕ੍ਰਿਸ਼ਨ ਮਹਾਰਾਜ ਦੀ ਮਾਤਾ ਨੂੰ ਸ਼ੱਕ ਪਿਆ ਵੀ ਕ੍ਰਿਸ਼ਨ ਜੀ ਨੇ ਮਿੱਟੀ ਖਾਧੀ। ਮਾਤਾ ਨੇ ਲਾਡ ਨਾਲ ਰੱਸੀ ਨਾਲ ਪੇਟ ਬੰਨ੍ਹ ਦਿੱਤਾ, ਅਤੇ ਦਾਮ ਕਹਿੰਦੇ ਰੱਸੀ ਨੂੰ, ਉਧਰ ਨਾਮ ਹੈ ਪੇਟ ਦਾ। ਰੱਸੀ ਨੂੰ ਪੇਟ ਨਾਲ ਬਣਾਉਣ ਕਰਕੇ ਉਹਨਾਂ ਨੇ ਭਗਵਾਨ ਦਾ ਨਾਮ ਦਮੋਦਰ ਰੱਖ ਦਿੱਤਾ, ਦਮੋਦਰ। ਵਾਹਿਗੁਰੂ ਨੂੰ ਪ੍ਰਕਾਸ਼ ਰੂਪ ਕਿਹਾ ਗਿਆ। ਔਰ ਸਾਡੇ ਸਨਾਤਨ ਮਤ ਵਾਲੇ ਭਰਾ, ਜਿਹੜਾ ਇਹ ਗਾਇਤਰੀ ਮੰਤਰ ਹੈ ਨਾ, ਜਿਵੇਂ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ, ਜਿਵੇਂ ਸਾਡੇ ਮੁਸਲਮਾਨ ਭਰਾ ਕਲਮੇ ਦਾ ਜਾਪ ਕਰਦੇ ਨੇ, ਇਸੇ ਪ੍ਰਕਾਰ ਹਿੰਦੂ ਮਤ ਵਿੱਚ ਜਿਹੜੇ ਸਨਾਤਨ ਮਤ ਨਾਲ ਸੰਬੰਧਿਤ ਵੀਰ ਹਨ, ਉਹ ਗਾਇਤਰੀ ਮੰਤਰ ਦਾ ਬੜਾ ਜਾਪ ਕਰਦੇ ਨੇ। ਤੁਸੀਂ ਗਾਇਤਰੀ ਮੰਤਰ ਦੇ ਅਰਥਾਂ ਦੀ ਵਿਚਾਰ ਕਰੋ, ਉੱਥੇ ਸੂਰ ਦੀ ਉਪਮਾ ਹੈ। ਕਾਰਨ, ਕਿਉਂਕਿ ਸੂਰਜ ਪ੍ਰਕਾਸ਼ ਦਿੰਦਾ ਹੈ ਔਰ ਪਰਮਾਤਮਾ ਨੂੰ ਪ੍ਰਕਾਸ਼ ਸਰੂਪ ਜਾਣ ਕਰਕੇ ਸੂਰ ਦੇਵਤੇ ਦੀ ਪੂਜਾ ਹੋਈ। ਇਸੇ ਪ੍ਰਕਾਰ ਕੋਈ ਚੰਦਰਮਾ ਦੀ ਪੂਜਾ ਕਰਦਾ ਹੈ, ਲੇਕਿਨ ਕਲਗੀਧਰ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਗੁਰੂ ਕੇ ਸਿੱਖਾ ਗਲਤ ਕੋਈ ਨਹੀਂ, ਲੇਕਿਨ ਇੱਕ ਅਸੀਂ ਤਾਂ ਇਹਨੂੰ ਸੁਝਾ ਦਿੰਦੇ ਹਾਂ ਜਿਹੜਾ ਸੂਰਜ ਉਹ ਵੀ ਕਿਸੇ ਤੋਂ ਲਾਈਟ ਲੈਂਦਾ ਹੀ, ਜਿਹੜਾ ਚੰਦਰਮਾ ਇਹਦਾ ਕੰਟਰੋਲ ਵੀ ਕੋ ਹੈ। ਔਰ ਇਸ ਕਰਕੇ ਅਸੀਂ ਜਾਪ ਸਾਹਿਬ 'ਚ ਪੜ੍ਹਦੇ ਹਾਂ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ, ਹੇ ਸੂਰਜ ਨੂੰ ਪ੍ਰਕਾਸ਼ ਦੇਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ, ਹੇ ਚੰਦਰਮਾ ਨੂੰ ਪ੍ਰਕਾਸ਼ ਦੇਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ। ਜਿਵੇਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗਾਂ ਬਾਸ਼ ਪਿਆਲ ਜੀਓ। ਤੂੰ ਜੋਗੀਆਂ ਵਿੱਚ ਜੋਗੀ ਰੂਪ, ਤੂੰ ਭੋਗੀਆਂ 'ਚ ਭੋਗੀ ਰੂਪ, ਤੂੰ ਸੁਰਗ ਲੋਕ ਦੇ ਵਿੱਚ ਵੀ ਹੈ, ਪਤਾਲ ਵਿੱਚ ਵੀ ਹੈ। ਇਸ ਕਰਕੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਾਂ, ਮੈਂ ਤੇਰੇ ਕਿਹੜੇ ਕਿਹੜੇ ਨਾਮ ਦਾ ਜ਼ਿਕਰ ਕਰਾਂ। ਮਹਿਮਾ ਤੂੰ ਭਾਵ ਵਡਿਆਈ, ਤੁਮਰੀ ਮਹਿਮਾ ਵਰਨ ਸਾਕੋਂ। ਇਹਦਾ ਉਚਾਰਨ ਕਰਨ ਲੱਗਿਆਂ ਥੋੜ੍ਹਾ ਜਿਹਾ ਖਿਆਲ ਰੱਖਣਾ ਹੈ। ਆਪਾਂ ਕਈ ਵਾਰ ਜਿਹਦੇ ਵਿੱਚ ਆ ਕੇ ਪੜ੍ਹਦੇ ਹਾਂ ਸਾਕੋ, ਹਰ ਥਾਂ 'ਤੇ ਗੱਲ ਨਹੀਂ ਚੱਲੇਗੀ। ਇੱਥੇ ਅਸੀਂ ਪਰਿਪੂਰਨ ਪਰਮਾਤਮਾ ਨੂੰ ਸੰਬੋਧਨ ਕਰਕੇ ਉਚਾਰ ਰਹੇ ਹਾਂ। ਉਪਰਾਲਾ ਕੀਤਾ ਜਾਏ, ਬਿੰਦਾ ਲਾਇਆ ਜਾਏ, ਤੁਮਰੀ ਮਹਿਮਾ ਵਰਨ ਸਾਕੋਂ। ਹੇ ਵਾਹਿਗੁਰੂ, ਮੈਂ ਤੇਰੀ ਵਡਿਆਈ ਤਾਂ ਲੱਗਾ ਕਰਨ, ਲੇਕਿਨ ਤੇਰੀ ਵਡਿਆਈ ਮੈਥੋਂ ਹੋਣੀ ਨਹੀਂ, ਤੇਰਾ ਅੰਤ ਨਹੀਂ ਪਾਇਆ ਜਾ ਸਕਣਾ, ਤੂੰ ਮੇਰੀ ਮਹਿਮਾ ਕਰਨ ਤੋਂ ਬਾਹਰ ਹੈ।
ਤੂੰ ਠਾਕੁਰ ਊਚ ਭਗਵਾਨਾ।
ਇੱਕ ਬੇਨਤੀ ਵੀ ਮੈਂ ਇੱਕ ਦੋ ਤਿੰਨਾਂ ਚੌਂ ਨੂੰ ਨਹੀਂ ਮੰਨਦਾ, ਤੂੰ ਤੋਂ ਭਾਵ ਮੈਂ ਕੇਵਲ ਤੇ ਕੇਵਲ ਇੱਕ ਤੇਰੇ ਅੱਗੇ ਅਰਦਾਸ ਕਰਦਾ ਹਾਂ। ਮੈਂ ਗੁਰਮੁਖ ਹੋਏ ਗੱਲ ਤੋਂ ਬੜਾ ਹੈਰਾਨ ਹਾਂ। ਆਪਾਂ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਅਸੀਂ ਪ੍ਰਚਾਰ ਦਾ ਗਲਤ ਅਰਥ ਕਰਦੇ ਹਾਂ। ਜਿੰਨਾ ਵੱਧ ਪ੍ਰਚਾਰ ਕਰਦੇ ਹਾਂ ਤੁਸੀਂ ਓਨਾ ਉਹਦਾ ਗਲਤ ਅਰਥ ਕੱਢੀ ਜਾਂਦੇ ਹੋ, ਕਹਿੰਦੇ ਪ੍ਰਚਾਰ ਨਹੀਂ ਹੁੰਦਾ। ਹੁਣ ਇੱਕ ਨਵਾਂ ਕੰਮ ਚੱਲਿਆ ਹੈ ਵੀ ਬੇਬੇ ਦਾ ਦੁਸਹਿਰਾ ਅਤੇ ਬੇਬੇ ਦੀ ਫੋਟੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ, ਜੇ ਬਾਪੂ ਚੜ੍ਹਾਈ ਕਰ ਗਿਆ ਤੇ ਬਾਪੂ ਦੀ ਫੋਟੋ ਅੱਗੇ, ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਕੱਲਾ ਗੁਰੂ ਨੂੰ ਮੱਥਾ ਟੇਕਿਆ ਕਰੋ, ਫੋਟੋ ਵਿੱਚ ਕੱਖ ਨਹੀਂ। ਅਸੀਂ ਤਾਂ ਇਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਗੁਰੂ ਦੀ ਫੋਟੋ ਵੀ ਨਾ ਰੱਖੋ, ਗੁਰੂ ਦੀ ਫੋਟੋ ਦਾ ਪਾਸੇ ਕਰਦੀ ਵੀ ਗਿਆਨੀ ਜੀ ਤੁਹਾਨੂੰ ਕਥਾ ਦਾ ਟਾਈਮ ਤਾਂ ਦੇਣਾ, ਪਹਿਲਾਂ ਬੇਬੇ ਨੂੰ ਮੱਥਾ ਟੇਕੋ। ਕਿਹੋ ਜੀ ਸਿੱਖੀ ਹੈ? ਆਪਾਂ ਤਸਵੀਰਾਂ ਦੇ ਸਿੱਖ ਨਹੀਂ, ਅਸੀਂ ਸਿੱਖ ਹਾਂ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾਨੰਗ। ਸ਼ਬਦ ਹੀ ਗੁਰੂ, ਸ਼ਬਦ ਹੀ ਪੀਰ, ਸ਼ਬਦ ਹੀ ਪਰਮੇਸ਼ਰ। ਇਸ ਕਰਕੇ ਮੇਰੇ ਵਾਹਿਗੁਰੂ, ਮੈਂ ਕੇਵਲ ਤੇ ਕੇਵਲ ਇੱਕ ਤੈਨੂੰ ਮੰਨਦਾ ਹਾਂ। ਕਿਉਂ? ਠਾਕੁਰ ਦਾ ਅਰਥ ਹੁੰਦਾ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਔਰ ਖਤਮ ਕਰਨ ਵਾਲਾ। ਤੂੰ ਉੱਚਿਆਂ ਤੋਂ ਉੱਚਾ ਹੈ, ਕਿੱਡਾ ਕੁੱਚਾ ਹੈ, ਆਪ ਰਜਾਨਾ ਪੜ੍ਹਦੇ ਹੋ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ ਗੁਣੀ ਗਹੀਰਾ। ਹੇ ਗੁਣਾਂ ਦੇ ਸਾਗਰ ਵਾਹਿਗੁਰੂ, ਗਹੀਰਾ ਦਾ ਉਪਾਅ ਹੁੰਦਾ ਨਿਰਹਲ। ਤੂੰ ਉੱਚਿਆਂ ਤੋਂ ਉੱਚਾ, ਜਿਹੜਾ ਭਗਵਾਨਾ ਸ਼ਬਦ ਹੈ ਨਾ, ਇਹ ਆਮ ਕਰਕੇ ਤਾਂ ਗੁਰਮੁਖੋ ਪਰਮੇਸ਼ਰ ਦਾ ਵਾਚਕ ਹੈ, ਲੇਕਿਨ ਸਨਾਤਨ ਮਤ ਵਾਲਿਆਂ ਨੇ ਕੁਝ ਮਹਾਨ ਪੁਰਸ਼ਾਂ ਦੇ ਨਾਮ ਦੇ ਨਾਲ ਵੀ ਇਹਦੀ ਵਰਤੋਂ ਕੀਤੀ ਹੈ। ਜਿਵੇਂ ਭਗਵਾਨ ਪਰਸ਼ੂਰਾਮ, ਭਗਵਾਨ ਕ੍ਰਿਸ਼ਨ, ਭਗਵਾਨ ਰਾਮ, ਇੱਥੇ ਆਦਿਕ ਮਹਾਨ ਸ਼ਖਸ਼ੀਅਤਾਂ ਦੇ ਨਾਲ ਵੀ ਉਹਨਾਂ ਨੇ ਭਗਵਾਨ ਸ਼ਬਦ ਵਰਤਿਆ, ਉਹਦਾ ਕਾਰਨ ਕੀ ਹੈ? ਉਹ ਭਰਾ ਇਹ ਦਲੀਲ ਦਿੰਦੇ ਵੀ ਜਿਸ ਦੇ ਵਿੱਚ ਇਹ ਛੇ ਗੁਣ ਹੋਣ, ਭਾਵੇਂ ਉਹ ਬੰਦਾ ਹੈ ਲੇਕਿਨ ਉਹਨੂੰ ਰੱਬ ਕਰਕੇ ਜਾਣੋ, ਉਹ ਰੱਬ ਨਾਲੋਂ ਘੱਟ ਨਹੀਂ। ਮੈਂ ਬੇਨਤੀ ਕਰ ਰਿਹਾ, ਫਿਰ ਕੋਈ ਕਲੀਅਰ ਕਰ ਰਿਹਾ, ਕਲੈਰੀਫਿਕੇਸ਼ਨ। ਸਾਡੇ ਮਤ ਵਿੱਚ ਕੇਵਲ ਅਤੇ ਕੇਵਲ ਇੱਕ ਨਿਰਗੁਣ ਦੀ ਪੂਜਾ ਹੈ, ਕਿਹੜਾ? ਰਾਗਨ ਰੂਪ ਨ ਰੰਗ ਕਿਸ਼ ਤ੍ਰਿਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਲੇਕਿਨ ਸਨਾਤਨ ਮਤ ਵਿੱਚ ਜਿਹੜੇ ਬੰਦੇ ਕੋਲ ਛੇ ਚੀਜ਼ਾਂ ਹੋਣਾ, ਉਹ ਬੰਦਾ ਵੀ ਭਗਵਾਨ। ਉਹਨਾਂ ਨੇ ਇੱਕ ਫਾਰਮੂਲਾ ਲਿਖਿਆ ਹੈ ਭਗਵਾਨ ਦੀ ਡੈਫੀਨੇਸ਼ਨ, ਭਗਵਾਨ ਦਾ ਫਾਰਮੂਲਾ, ਧਰਮ ਸਜਸ ਵਿਰਾਗ ਪੁੰਨ ਐਸ਼ ਵਰਜ ਸ੍ਰੀ ਗਿਆਨ ਖੱਟ ਭਗਾ ਸਪਨ ਜੋ ਤਾਂ ਕਹਿਤ ਭਗਵਾਨ। ਇਹਦਾ ਅਰਥ ਉਹ ਭਰਾ ਕਰਦੇ ਨੇ ਜਿਹੜਾ ਮਨੁੱਖ ਧਰਮ ਵਿੱਚ ਪਰਪੱਕ ਹੈ, ਧਰਮ ਚ ਪਰਪੱਕ, ਉਹਦਾ ਸਰੀਰ ਚਲਾ ਜਾਏ, ਪਰਵਾਹ ਨਾ ਕਰੇ, ਕਿੰਨੀਆਂ ਹਨੇਰੀਆਂ ਉਹਦੇ 'ਤੇ ਝੁਲ ਜਾਣ ਪਰ ਉਹ ਧਰਮ ਤੋਂ ਡਿੱਗੇ ਨਾ, ਉਹਦੇ ਅੰਦਰ ਧਰਮ ਇੰਨਾ ਪਰਪੱਕ ਹੋਵੇ, ਪਹਿਲਾ ਗੁਣ। ਔਰ ਦੂਸਰਾ ਉਹਦਾ ਲੋਕਾਂ ਵਿੱਚ ਚੰਗਾ ਪ੍ਰਭਾਵ ਹੋਏ, ਸਜਸ ਤੋਂ ਭਾਵ ਚੰਗਾ ਪ੍ਰਭਾਵ, ਸਜਸ ਤੋਂ ਸ੍ਰੇਸ਼ਟ ਜਸ, ਜਿਵੇਂ ਆਪਾਂ ਕਹਿੰਦੇ ਫਲਾਣੇ ਨੂੰ ਦੁਨੀਆ ਜਾਣਦੀ ਹੈ, ਦੁਨੀਆ ਚੋਰਾਂ ਨੂੰ ਵੀ ਜਾਣਦੀ ਹੈ, ਦੁਨੀਆ ਠੱਗਾਂ ਨੂੰ ਵੀ ਜਾਣਦੀ ਹੈ, ਲੇਕਿਨ ਜਿਸ ਮਹਾਂਪੁਰਸ਼ ਦਾ, ਜਿਸ ਪਰਮੇਸ਼ੁਰ ਦੇ ਪਿਆਰੇ ਦਾ ਲੋਕਾਂ ਵਿੱਚ ਚੰਗਾ ਇੰਪ੍ਰੈਸ਼ਨ ਹੋਵੇ, ਸ੍ਰੇਸ਼ਟ ਜਸ ਹੋਵੇ, ਇਹ ਦੂਜਾ ਪੱਖ ਉਹਨਾਂ ਨਿਰਣਾ ਕੀਤਾ ਹੈ। ਤੀਸਰਾ, ਧਰਮੀ ਹੁੰਦਿਆਂ ਲੋਕਾਂ 'ਚ ਮਾਣ ਸਨਮਾਨ ਹੁੰਦਿਆਂ ਹੋਇਆਂ ਵੀ ਉਹ ਆਪਣੇ ਆਪ ਨੂੰ ਸੰਸਾਰ ਤੋਂ ਪਰਾਉਣਾ ਸਮਝੇ, ਵਿਰਾਗ ਤੋਂ ਭਾਵ ਸੰਸਾਰ ਦੇ ਪਦਾਰਥਾਂ ਦੀ ਪਕੜ ਤੋਂ ਉੱਪਰ ਹੋਣਾ, ਉਹਨਾਂ ਨੂੰ ਆਪਣੇ ਕਰਕੇ ਨਹੀਂ ਜਾਣਨਾ। ਚੌਥਾ ਲੱਛਣ ਉਹਨਾਂ ਇਹ ਲਿਖਿਆ ਹੈ ਐਸ਼ ਵਰਜ, ਦੁਨੀਆਂ ਦੀਆਂ ਤਮਾਮ ਸੁੱਖ ਸਹੂਲਤਾਂ ਉਸ ਬੰਦੇ ਕੋਲ ਹੋਣ। ਉਹਨਾਂ ਵੀਰਾਂ ਨੇ ਰਾਏ ਦਿੱਤੀ ਵੀ ਅਸੀਂ ਇਹ ਗੱਲ ਤਾਂ ਕਹੀ ਹੈ, ਜਦੋਂ ਬੰਦੇ ਕੋਲ ਸੁੱਖ ਸਹੂਲਤਾਂ ਹੋਣਾ ਜਾਣਨਾ, ਅਤੇ ਗੁਰਮੁਖੋ ਬੰਦਾ ਰੱਬ ਨੂੰ ਭੁੱਲ ਕੇ ਅਤੇ ਬੰਦਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ। ਅਜਿਵੇਂ ਕਈ ਅਮੀਰ ਲੋਕਾਂ ਨੂੰ ਆਖੀਦਾ ਨਾ, ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਾਹਮਣੇ ਕੁਰਸੀ ਡਾਹ ਕੇ ਬੈਠਣਗੇ ਅਤੇ ਕਹਿਣਗੇ ਗਿਆਨੀ ਜੀ ਗੋਡੇ ਨਹੀਂ ਮੁੜਦੇ। ਉਹ ਭਲਿਆ, ਮੁੜਦੇ ਤਾਂ ਹੈਨ ਪਰ ਤੇਰੀ ਅਮੀਰੀ ਨੇ ਵਿੱਚ ਮਾਇਆ ਪਸਾ ਦਿੱਤੀ ਤੇਰੇ ਗੋਡਿਆਂ 'ਚ, ਮੁੜਦੇ ਨੇ ਤੇਰੇ, ਇਹ ਤੈਨੂੰ ਭੁਲੇਖਾ ਹੈ। ਲੇਕਿਨ ਗਰੀਬ ਹੋਵੇ ਤਾਂ ਤੂੰ ਧੱਕਾ ਲਾ ਕੇ ਥੱਲੇ ਸੁੱਟਦੇ ਹੋਏ। ਐਸ਼ਵਰ ਤੋਂ ਭਾਵੇਂ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ ਰੱਬ ਨੂੰ ਭੁੱਲੇ ਨਾ। ਸਿਰੀ ਤੋਂ ਭਾਵ ਉਹਦੇ ਕੋਲ ਮਾਇਆ ਹੋਵੇ, ਔਰ ਇੰਨੀਆਂ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ ਉਹਨੂੰ ਵਾਹਿਗੁਰੂ ਦਾ ਗਿਆਨ ਨਾ ਭੁੱਲੇ। ਅਕੋਰਡਿੰਗ ਟੂ ਸਨਾਤਨ ਮਤ ਕਹਿੰਦੇ ਉਹ ਬੰਦਾ ਵੀ ਭਗਵਾਨ ਹੈ। ਮੈਂ ਨਾਲ ਬੇਨਤੀ ਕਰ ਰਿਹਾ ਅਕੋਰਡਿੰਗ ਟੂ ਸਨਾਤਨ ਮਤ, ਉਹਨਾਂ ਦੇ ਮੁਤਾਬਕ। ਲੇਕਿਨ ਸਾਡੇ ਧਰਮ ਦੇ ਮੁਤਾਬਕ, ਗੁਰਮਤ ਮੁਤਾਬਕ, ਜਿਹੜਾ ਸਾਰਿਆਂ ਤੋਂ ਉੱਚਾ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਲੈਤਾ ਕਰਨ ਵਾਲਾ ਹੈ, ਹੇ ਵਾਹਿਗੁਰੂ ਮੈਂ ਤੇਰੇ ਅੱਗੇ ਅਰਦਾਸ ਕਰਦਾ, ਅੱਗੇ ਨਿਰਣਾ ਕਰਨਗੇ।
ਮੈਂ ਹਰ ਹਰ ਨਾਮ ਧਰ ਸੋਈ,
ਮੈਨੂੰ ਤਾਂ ਭਾਈ ਗੁਰਮੁਖੋ ਕੇਵਲ ਤੇ ਕੇਵਲ ਉਸ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਧਰ ਤੋਂ ਭਾਵ ਆਸਰਾ। ਮੈਨੂੰ ਕੇਵਲ ਤੇ ਕੇਵਲ ਜਿਹੜਾ ਹਰ ਥਾਂ 'ਤੇ ਵਿਆਪਕ ਵਾਹਿਗੁਰੂ ਹੈ ਨਾ, ਉਸ ਪਰਿਪੂਰਨ ਪ੍ਰਮਾਤਮਾ ਦਾ ਆਸਰਾ ਹੈ, ਔਰ ਅਰਦਾਸ ਬੇਨਤੀ ਕਿਵੇਂ ਕਰਨੀ ਹੈ?
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ।
ਆਪਾਂ ਤਾਂ ਕਹਿੰਦੇ ਰੱਬਾ ਭਈ ਮੈਨੂੰ ਇਉਂ ਚੰਗਾ ਲੱਗਦਾ ਤੇ ਇਉਂ ਕਰ, ਪਰ ਗੁਰਮਤਿ ਕੀ ਕਹਿੰਦੀ ਹੈ? ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਹੇ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ ਨਾ ਉਹਦੇ ਮੁਤਾਬਕ ਤੂੰ ਮੈਨੂੰ ਰੱਖਣਾ ਕਰ। ਗੁਰਮੁਖੋ, ਕਈ ਵੇਰਾਂ ਲਗਾਂ ਮਾਤਰਾ ਵੱਧ ਘੱਟ ਲਾਉਣ ਨਾਲ ਸ਼ਬਦੀ ਸੈਂਸ ਬਦਲ ਜਾਂਦੀ ਹੈ। ਜਿਵੇਂ ਇੱਕ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਔਰ ਇਹਦੇ 'ਤੇ ਕਾਫੀ ਕਈ ਵੇਰਾਂ ਆਪਸ ਮੇਂ ਮਤ ਭੇਦ ਵੀ ਹੋ ਜਾਂਦੇ, ਟਕਰਾਅ ਵੀ ਹੋ ਜਾਂਦਾ ਹੈ, ਉਹ ਇਹ ਹੈ ਭਾਵੇਂ ਲਾਂਬੇ ਕੇਸ ਕਰ ਭਾਵੇ ਕਰਨ ਮੁੜਾਏ। ਇੱਕ ਵਾਰ ਕੁਝ ਗੁਰਮੁਖ ਆਪਸ ਮੇਂ ਝਗੜਾ ਕਰਨ ਲੱਗ ਪਏ। ਇੱਕ ਬੰਦੇ ਆਏ, ਇਹ ਅਸੀਂ ਨਾਭਾ ਸਾਹਿਬ ਜਥਾ ਰਹਿੰਦਾ ਸੀ, ਪੜ੍ਹੇ ਲਿਖੇ ਬੰਦੇ ਆਏ, ਕਹਿੰਦੇ ਜੀ ਤੁਸੀਂ ਕਿਵੇਂ ਕਹਿੰਦੇ ਹੋ ਕੇਸ ਰੱਖੋ? ਅਸੀਂ ਕਿਹਾ ਵੀ ਗੁਰਮੁਖੋ ਅਸੀਂ ਕੌਣ ਤੁਹਾਨੂੰ ਕਹਿਣ ਵਾਲੇ? ਕਹਿੰਦੇ ਜੀ ਬਾਣੀ 'ਚ ਲਿਖਿਆ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮੁੜਾਏ, ਇਹ ਤੇਰੀ ਮਰਜ਼ੀ ਵੀ ਤੂੰ ਲੰਬੇ ਰੱਖਣੇ ਲੰਬੇ ਰੱਖਣੇ ਤੇ ਭਾਵੇਂ ਜੇ ਮਨਾਉਣੇ ਤੇ ਮਨਾ ਦੇ। ਜਦੋਂ ਉਹਨਾਂ ਪੰਕਤੀ ਪੜ੍ਹੀ ਨਾ, ਅਸੀਂ ਯੂਨੀਅਰ ਵਿਦਿਆਰਥੀ ਸਾਂ ਤੇ ਹਿੱਲ ਗਏ ਵੀ ਇਹ ਤਾਂ ਗੱਲ ਠੀਕ ਕਹਿੰਦੇ ਨੇ। ਇੱਕ ਵਿਦਵਾਨ ਸਿੰਘ ਸੀ, ਉਹ ਕਹਿਣ ਲੱਗਾ ਗੁਰਮੁਖੋ ਤੁਸੀਂ ਬੜੀ ਲੰਮੀ ਖੋਜ ਕਰਕੇ ਆਇਓ, ਪਰ ਧਿਆਨ ਨਾਲ ਪੜ੍ਹੋ, ਧਿਆਨ ਨਾਲ। ਇੱਥੇ ਭਾਵੇਂ ਨਹੀਂ ਲਿਖਿਆ, ਇੱਥੇ ਭੱਬੇ ਨੂੰ ਕੰਨਾਂ ਤੇ ਵਾਵੇ ਤੇ ਦਲਾਵਾਂ ਤੇ ਭਾਵ ਹੈ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਮੁੜਾਏ। ਰੱਬ ਨੂੰ ਪਾਇਆ ਤੇ ਉਹਨੇ ਲੰਮੇ ਕੇਸ ਦਿੱਤੇ, ਗੁਰਮੁਖੋ ਜੀ ਉਹਨੂੰ ਪਾਉਂਦਾ ਤੇ ਉਹਨੇ ਮੁੱਢੋਂ ਪੁੱਟ ਦੇਣੇ ਸਨ। ਇਸ ਕਰਕੇ ਇਹਦਾ ਚਾਰਨ ਕਰਨਾ ਭਾਵੇਂ ਭਾਵੇਂ ਨਹੀਂ ਪੜ੍ਹਨਾ, ਆਪਾਂ ਆਪਣੀ ਮਰਜ਼ੀ ਮੁਤਾਬਕ ਠੋਕ ਦਿੰਦੇ ਹਾਂ ਬਿੰਦਾ ਲਾ ਕੇ। ਇੱਥੇ ਭਾਵੇਂ ਹੈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਹੇ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਸੇ ਤਰ੍ਹਾਂ ਰੱਖਣਾ ਕਰ।
ਮੈਂ ਤੁਝ ਬਿਨ ਅਵਰ ਨਾ ਕੋਈ।
ਆਪਾਂ ਤਾਂ ਕਹਿੰਦੇ ਵੀ ਜੇ ਨਹੀਂ ਕੰਮ ਕਰਨਾ ਤੇ ਮੈਂ ਚੱਲਿਆ ਕਬਰਾਂ ਉੱਪਰ, ਬੜੀਆਂ ਉੱਪਰ, ਵੀ ਜੇ ਗੁਰਦੁਆਰੇ ਨਹੀਂ ਨਾ ਕੰਮ ਬਣਿਆ ਤੇ ਕਹਿੰਦੇ ਕਬਰਾਂ ਤੇ ਚੱਲਿਆ ਸ਼ੇਖ ਫਤਿਹ ਨੂੰ ਖੀਰ ਖਵਾਉਣ। ਨਹੀਂ ਨਹੀਂ, ਹੇ ਮੇਰੇ ਵਾਹਿਗੁਰੂ, ਭਾਵੇਂ ਮੈਨੂੰ ਭੁੱਖ ਦੇ ਭਾਵੇਂ ਗਰੀਬੀ ਦੇ, ਪਰ ਮੇਰੇ ਮਾਲਕਾ ਮੇਰਾ ਤੇਰੇ ਤੋਂ ਬਿਨਾਂ ਕੋ ਆਸਰਾ ਹੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਆਖਿਆ ਕਰੋ, ਮੇਰੇ ਮਾਲਕਾ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਉਵੇਂ ਰੱਖ, ਪਰ ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ।
ਰਹਾਓ,
ਇਹ ਰਹਾਓ ਕਹਿੰਦੀ ਵੀ ਗੁਰਮੁਖਾ ਸੁਣਾ, ਤੇਰੇ ਅੰਦਰ ਦੀ ਕੀ ਹਾਲਤ ਹੈ? ਤੂੰ ਅਜੇ ਇੱਕ ਦੇ ਨਾਲ ਜੁੜਿਆ ਕਿ ਨਹੀਂ ਜੁੜਿਆ? ਤੂੰ ਇੱਕ ਦੇ ਭਾਣੇ 'ਚ ਹੈ ਕਿ ਨਹੀਂ? ਇਹ ਸਾਨੂੰ ਇਸ ਸ਼ਬਦ ਦੇ ਰਹਾਓ ਸੰਕੇਤ ਦਿੰਦੀ ਹੈ।
ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ।
ਤਾਣ ਦਾ ਭਾਵ ਬਲ, ਬਾਣ ਦਾ ਅਰਥ ਹੈ ਆਸਰਾ, ਸਵਾਮੀ ਦਾ ਅਰਥ ਹੈ ਮਾਲਕ। ਹੇ ਵਾਹਿਗੁਰੂ, ਤੂੰ ਹੀ ਮੇਰਾ ਬਲ ਹੈ, ਤੂੰ ਹੀ ਮੇਰਾ ਓਟ ਆਸਰਾ ਹੈ।
ਮੈਂ ਤੁਧ ਆਗੈ ਅਰਦਾਸ।
ਇਸ ਕਰਕੇ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਅਰਦਾਸ ਬੇਨਤੀ ਨਹੀਂ ਕਰਨੀ। ਅਰਦਾਸ ਕਰਾਂਗਾ, ਹੇ ਵਾਹਿਗੁਰੂ, ਮੈਂ ਅਰਦਾਸ ਦਾ ਅਰਥ ਹੈ ਬੇਨਤੀ, ਪ੍ਰਾਰਥਨਾ, ਦੁਆ, ਤਰਲਾ, ਹਾੜਾ। ਹੇ ਵਾਹਿਗੁਰੂ, ਮੇਰਾ ਆਸਰਾ ਵੀ ਤੂੰ ਹੈ, ਮੇਰਾ ਬਲ ਵੀ ਤੂੰ ਹੈ, ਔਰ ਇਸ ਕਾਰਨ ਕਰਕੇ ਮੈਂ ਕੇਵਲ ਤੇ ਕੇਵਲ ਇੱਕ ਤੇਰੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਜੀ।
ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ।
ਸਾਡੇ ਅੰਦਰ ਇੰਨੀ ਕੰਸੈਂਟਰੇਸ਼ਨ ਚਾਹੀਦੀ, ਇੰਨੀ ਇਕਾਗਰਤਾ ਚਾਹੀਦੀ। ਹੇ ਵਾਹਿਗੁਰੂ, ਮੇਰਾ ਤਾਂ ਹੋਰ ਤੇਰੇ ਬਿਨਾਂ ਥਾਂ ਹੀ ਕੋਈ ਨਹੀਂ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ, ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਜਿਹਦੇ ਅੱਗੇ ਮੈਂ ਬੇਨਤੀ ਅਰਜ ਕਰਨਾ ਕਰਾਂ।
ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਭਾਵੇਂ ਮੈਨੂੰ ਦੁੱਖ ਹੈ ਭਾਵੇਂ ਮੈਨੂੰ ਸੁੱਖ ਹੈ, ਮੈਂ ਕੇਵਲ ਤੇ ਕੇਵਲ ਪਾਸ ਅਰਥ ਦਾ ਕੋਲ, जे मैनू दुख है मैं तां वी तेरे अगे तरला करना है, ते जे मैनू सुख है ते मैं तेरा ही धनवाद करना, मैं तेरे तो बिना होर किसे कोल जाना नहीं। दुख ते सुख ये सारा तेरिया दाता हन, क्योंकि आप पढ़ते नहीं केत्या दुख पूसद बार ए पिदात तेरी दातार।
विचे धरती विचे पानी,
देखो रब का कंट्रोल किन्ना वड्डा है। कहिंदे पी जिहड़ी धरती है ना ये पानी दे विच है, और पानी नाल जिहड़ा पानी है धरती नालों ज्यादा है, पर धरती पानी दे उपर कमल फुल तरह तरदी है, उस धरती नूं खत्म नहीं करता। कारण जिहड़ा वो पानी है ना वो परिपूर्ण परमात्मा दे पै विच है। आपां आसा दी वार पढ़दे हां, उत्थों दा भै विच धरती दबी भार, भै विच अगन कढे विगार, भै विच सूरज, भै विच चंद, को करोड़ी चलत न अंत। इस करके हे वाहिगुरू, जिहड़ी इह धरती है ना ए पानी भी तेरे हुक्म करके तेरे पै करके बधी है।
विच कास्ट अगन तरी जै,
और वेखो गुरमुखो जिहड़ी अग है ना वो लकड़ नूं साड़ देंदी है। पर ये भी असी पढ़ते भी जिहड़ी अग है रहिंदी भी लकड़ च है। हुण तां साधन बन गए विज्ञान करके, पुराने जमाने च लोकी लकड़ नाल लकड़ कसा करके अग प्रकट करते सन। अग जिथे लकड़ नू साड़दी है उथे तेरे भय करके तेरे डर करके तू कंट्रोल विच उस अग नू रखना कीता है।
बकरी सिंह एक तै थाए राखे,
एदा भी गुरमुखो संप्रदाय अर्थ कीता संत बाबा कृपाल सिंह सतू की गली वालिया ने। बकरी गरीबी का वाचक है, और इनू कहिंदे ने गौण अर्थ। जिवें बकरी माड़ी है ने सारियां तो गरीब है, इस प्रकार धरती सारियां तो गरीब है। इत्थे आपां किते फुल्लां दी सुगंधी स्प्रे करी जाने आ, किते धरती ते गंध सुट्टी जाने आ, पर कदे धरती ने यह नहीं आख्या भी गुरमुखा मेरे ते गंध ना पा। किते आपां धरती ते चंगा करी जाने किते माड़ा करी जाने आ। और सिंह दा अर्थ होना बाबा कृपाल सिंह ने यह कीता है, सिंह तगड़ा है, बली है, जोरावर है। इस प्रकार जिहड़ा पानी है ना यह सारियां तो बली है, सारियां तो तगड़ा, जिवें आपां पहला हुणे अर्थ कीते आ ना, इस प्रकार धरती बकरी दे मनिंद और सिंह पानी दे मनिंद ये तेरे कंट्रोल विच ने। एक थाए एक ते थाए रखे इन्हां दोनों नूं एक थां ते रखना कीता है।
मन हर जप भ्रम भाओ दूर कीजै,
मेरे मना इन्हां चक्करां च ना पै, तू केवल ते केवल एक वाहिगुरू का चिंतन कर। जेड़ा तेरे मन विच भय है, जेड़ा तेरे मन विच कई तरह के भरम ने, आपां नूं सारियां तों वड्डा गुरमुखो भरम इक ही पिया है, इह सानूं सारियां नूं पिया। वो ये है मैं ना मरों मरबो संसारा। फलाना सिंह मिलिया सी, हुण तां तुरिया भी नहीं जांदा, मेरा मन कहिंदा मसां साल छे महीने कढेगा। ये आपां दूजियां दीआं गल्लां करदे आं। फलाना सिंह मैनू मिलिया सी, हुण तां डंगोरी फड़ के तुरदा, ते मेरा मन कहिंदा भी साल छे महीने कढेगा। इहदा भाव को साल छे महीने कढेगा, तेरा तां पलदा भी भरोसा नहीं। ये आपां नूं वहम है। बाणी दी पंक्ति मेरी नहीं, मैं ना मरों मरबो संसारा, मैं नहीं मरना इन्हां लोकां ने तुर जाणा। मेरे पातशाह कहिंदे पहिड़ा तेरे अंदर भरम पिया ना, भुलेखा पिया है, ਇਹਨੂੰ ਕੱਢ ਦੇ, ਕਿਉਂਕਿ ਇੱਕ ਪਾਸੇ ਤੂੰ ਪੜ੍ਹਦਾ ਹੈ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਿਸ਼ਨੀ ਸੁਪਨੇ ਜੋ ਸੰਸਾਰ। ਜਿਹਦਾ ਐਡਾ ਵੱਡਾ ਕੰਟਰੋਲ ਸੀ ਰਾਵਣ ਵਰਗੇ ਦਾ, ਜਿਹਦੇ ਬਾਰੇ ਆਪ ਆਮ ਸੁਣਦੇ ਪਿਓ ਨੇ ਪਾਵੇ ਨਾਲ ਕਾਲ ਵੱਧਾ ਸੀ, ਇਹਦੇ ਬਾਰੇ ਗੁਰਮੁਖੋ ਦੋ ਰਾਇਆਂ ਨੇ। ਆਮ ਤਾਂ ਆਪਾਂ ਕਹਿੰਦੇ ਪਿਓ ਨੇ ਮੌਤ ਵਧੀ ਸੀ, ਮੌਤ ਵਧੀ ਮਰਦਾ ਕਿਵੇਂ। ਇਹਦਾ ਵਿਦਵਾਨ ਵੀਰੇ ਕਹਿੰਦੇ ਨੇ ਵੀ ਉਹਨੂੰ ਸਮੇਂ ਦਾ ਗਿਆਨ ਸੀ ਵੀ ਫਲਾਣੇ ਦਿਨ ਪੁੰਨਿਆ, ਫਲਾਣੇ ਦਿਨ ਮੱਸਿਆ, ਫਲਾਣੇ ਦਿਨ ਸੰਗਰਾਂਦ ਹੈ। ਜਿਹੜਾ ਕੈਲੰਡਰ ਦਾ ਕਰਤਾ ਰਾਵਣ ਹੈ ਉਹਨੂੰ ਸਮੇਂ ਦਾ ਬੋਧ ਸੀ, ਅਤੇ ਜੇ ਉਹ ਚਲੇ ਗਏ ਤਾਂ ਮਿੱਤਰਾ ਤੂੰ ਕਿਵੇਂ ਰਹੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਆਪਣੇ ਮਨ 'ਚੋਂ ਜਿਹੜੇ ਭਰਮ ਪਏ ਅਤੇ ਤੇਰੇ ਅੰਦਰ ਭਏ ਹੈ ਨਾ, ਇਹਨਾਂ ਨੂੰ ਕੱਢਣਾ ਕਰ, ਇਉਂ ਕਰ।
ਹਰ ਕੀ ਵਡਿਆਈ ਦੇਖੋ ਸੰਤ ਹੋ,
ਵੇਖੋ ਗੁਰਮੁਖੋ ਸਾਡੇ ਤੇ ਗੁਰੂ ਰਾਮਦਾਸ ਨੇ ਕਿੱਡੀ ਵੱਡੀ ਕਿਰਪਾ ਕੀਤੀ। ਆਪਾਂ ਨੂੰ ਸੰਤ ਆਖਿਆ ਜੇ ਸੰਤ, ਅੱਜ ਕੱਲ੍ਹ ਤਾਂ ਜਿਹਦਾ ਲੰਮਾ ਚੋਲਾ ਕਹਿੰਦੇ ਵੱਡਾ ਸੰਤ, ਜਿਹਦੇ ਨਾਲ ਚਾਰ ਚਿਮਚੇ ਵੱਧ ਨੇ ਅੱਗੇ ਵੱਡਾ ਸੰਤ। ਉਹ ਚਿਮਚਿਆਂ ਤੇ ਚੋਲਿਆਂ ਨਾਲ ਸੰਤ ਨਹੀਂ ਜੇ ਬਣਦੇ। ਸੰਤ ਦੀ ਨਿਸ਼ਾਨੀ ਕੀ ਹੈ? ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਤੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਇਹ ਸੱਤ ਨਾਲ ਜੁੜੀ ਹੋਏ ਪਵਿੱਤਰ ਆਤਮਾ ਉਸ ਪਰਮਾਤਮਾ ਦੀ ਵਡਿਆਈ ਵੇਖਣਾ ਕਰੋ।
ਹਰ ਨਿਮਾਣਿਆ ਮਾਣ ਦੇਵਾਏ,
ਕੋਈ ਨਹੀਂ ਜਾਣਦਾ ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਉਹਨਾਂ ਨਿਮਾਣਿਆਂ ਨੂੰ ਮਾਣ ਦਿਵਾਉਣਾ ਕਰਦਾ ਹੈ।
ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ,
ਭਾਵੇਂ ਗੁਰਮੁਖ ਆਪਾਂ ਸੰਭਲ ਸੰਭਲ ਕੇ ਛਾਲਾਂ ਮਾਰ ਕੇ ਪੈਰ ਪੁੱਟਦੇ ਹਾਂ, ਪਰ ਜਿਹੜੀ ਧਰਤੀ ਹੈ ਨਾ ਇਹਨੇ ਕਦੇ ਆਪਣੇ ਉੱਪਰ ਆ ਜਾਣਾ, ਆਪਾਂ ਇਹਦੇ 'ਚ ਲੀਨ ਹੋ ਜਾਣਾ। ਬੜਾ ਸੋਹਣਾ ਪਿਆਰਾ ਸ਼ਬਦ ਆਉਂਦਾ ਹੈ, ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ। ਮੈਂ ਗੁਰਦੁਆਰੇ ਮੱਥਾ ਟੇਕਣ ਚੱਲਿਆ ਸਾਂ, ਰਾਤ ਚਿੱਕੜ ਮੇਰੇ ਚੋਲੇ ਤੇ ਪੈ ਗਿਆ, ਡੰਡ ਲੈ ਗਈ। ਇਹ ਆਪਾਂ ਕਹਿੰਦੇ ਹਾਂ ਨਾ, ਮੱਥਾ ਟੇਕਣ ਚੱਲਿਆ ਸਾਂ ਮੇਰੇ ਚੋਲੇ ਨੂੰ ਮਿੱਟੀ ਲੱਗ ਗਈ, ਅਤੇ ਬਾਬਾ ਫਰੀਦ ਨੇ ਪਿੱਛੋਂ ਚੋਲਾ ਖਿੱਚ ਕੇ ਆਖਿਆ ਭਲਿਆ ਇਹਨੂੰ ਮਾੜਾ ਨਾ ਆਖੀ। ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਇਆ। ਜਿਹੜੀ ਇਹ ਧਰਤੀ ਥੱਲੇ ਆ ਨਾ, ਮਰਨ ਤੋਂ ਬਾਅਦ ਤੇਰੇ ਉੱਪਰ ਆ ਜਾਏਗੀ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜਿਹੜੀ ਧਰਤੀ ਪੈਰਾਂ ਦੇ ਥੱਲੇ ਆ ਨਾ ਇਹਨੇ ਕਦੇ ਉਤਰਾ ਉੱਪਰ ਆ ਜਾਣਾ ਹੈ।
ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਇਸੇ ਪ੍ਰਕਾਰ ਜਿਵੇਂ ਇਹ ਧੂੜੀ ਸਾਰਿਆਂ ਤੋਂ ਉੱਪਰ ਹੋ ਗਏ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦੇ ਅਤੇ ਉਹ ਸਾਰਿਆਂ ਤੋਂ ਉੱਚੇ ਹੋ ਗਏ। ਸਾਰੇ ਸੰਸਾਰ ਦੇ ਲੋਕ ਉਹਨਾਂ ਦੇ ਚਰਨੀ ਪੈਣ ਲੱਗ ਪਏ, ਸਾਰੇ ਸੰਸਾਰ ਦੇ ਲੋਕ ਉਹਨਾਂ ਦਾ ਸਤਿਕਾਰ ਕਰਨ ਲੱਗ ਪਏ। ਹੇ ਮੇਰੇ ਮਾਲਕਾ ਸਾਡੇ 'ਤੇ ਵੀ ਕਿਰਪਾ ਕਰ, ਸਾਡੇ ਅੰਦਰ ਕਿਤੇ ਇੰਨੀ ਹਲੇਮੀ ਅਤੇ ਨਿਮਰਤਾ ਆਵੇ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਿੰਨੀਆਂ ਵੀ ਸੰਗਤਾਂ ਆਈਆਂ ਨੇ ਇਹਨਾਂ ਨੂੰ ਇਸ ਰਹਿਮਤ ਨਾਲ ਨਿਵਾਜ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਹਰ ਕੀ ਵਡਿਆਈ ਦੇਖੋ ਸੰਤ ਹੋ, ਹਰ ਨਿਮਾਣਿਆ ਮਾਣ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।